ਨਿਰਭਉ ਨਿਰਵੈਰਿ ਅਕਾਲ ਮੂਰਤਿ ਅਜੂਨੀ ਸਹਿਕੰ ਗੁਰ ਪ੍ਰਸਾਦ। ਜਪ ਆਦਿ ਸੱਚ, ਜੁਆਦਿ ਸੱਚ, ਐਪ ਹੀ ਸੱਚ, ਨਾਨਕ ਹੋਸੀ ਭੀ ਸੱਚ। ਜਨਮ ਮਰਨ ਦਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰਿ ਸਿਉ ਲੈਨ ਮਿਲਾਏ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ। ਸੱਚਾ ਸੁਖ ਸੱਚੀ ਵਡਿਆਈ, ਜਿਸਕੇ ਸੇਤ ਨਜਾਤੇ। ਵਾਹਿਗੁਰੂ ਜੀ ਆਸਾ ਮਹਲਾ ਪੰਜਵਾਂ, ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ, ਜੋ ਮਾਗੋ ਸੋ ਪਾਓ ਰੇ। ਨਾਮ ਰੰਗ ਮਨ ਤ੍ਰਿਪਤਾ ਨਾਮ, ਬੋਰ ਨਗਤ ਹੂੰ ਤਾਵੋ ਰੇ। ਹਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨ ਤਿਸ ਗਾਓ ਰੇ। ਖਿਨ ਮੈਂ ਥਾਪ ਥਾਪਨਹਾਰਾ, ਤਿਸ ਤੇ ਤੁਝੇ ਡਰਾਓ ਰੇ। ਰਹਾਓ ਜਬ ਦੇਖੋ ਪ੍ਰਭ ਆਪਣਾ ਸਵਾਮੀ, ਤੋ ਅਵਰਹਿ ਚੀਤ ਨ ਪਾਵੋ ਰੇ। ਨਾਨਕ ਦਾਸ ਪ੍ਰਭ ਆਪ ਪਹਿਰਾਇਆ, ਪ੍ਰਭੋ ਮੇਟ ਲਿਖਾਵੋ ਰੇ। ਜਬ ਦੇਖੋ ਪ੍ਰਭ ਆਪਣਾ ਸਵਾਮੀ, ਤੋ ਅਵਰਹਿ ਚੀਤ ਨ ਪਾਵੋ ਰੇ। ਨਾਨਕ ਦਾਸ ਪ੍ਰਭ ਆਪ ਪਹਿਰਾਇਆ, ਪ੍ਰਭੋ ਮੇਟ ਲਿਖਾਵੋ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਜੀ ਸਾਜੀ ਨਵਾਜੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡ ਭਾਂਗੇ ਹੋ ਕੇ ਸਤਿਗੁਰਾਂ ਦੀ ਗੋਦ ਵਿੱਚ ਬੈਠ ਕਰਕੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਅੱਜ ਪੂਜਨੀਕ ਮਾਤਾ ਜੀ ਖਾਲਸੇ ਦੇ ਮਾਤਾ ਮਾਤਾ ਸਾਹਿਬਦੇਵਾਂ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ। ਐਸੇ ਮਹਾਨ ਮਾਤਾ ਜੀ ਰੋਹਤਾਸ ਵਿੱਚ ਭਾਈ ਰਾਮੋਹਨ ਖੱਤਰੀ ਦੇ ਘਰ ਜਨਮ ਲਿਆ ਸੀ ਸੰਨ 1682 ਦੇ ਵਿੱਚ। ਆਪ ਜੀ ਨੂੰ ਬਚਪਨ ਤੋਂ ਹੀ ਸੰਗਤਾਂ ਜਿਹੜੀਆਂ ਹਨ ਉਹ ਮਾਤਾ ਕਰਕੇ ਜਾਣ ਲੱਗ ਪਈਆਂ ਸਨ। ਉਸਦਾ ਕਾਰਨ ਇਹ ਸੀ ਕਿ ਇਹਨਾਂ ਦੇ ਮਾਤਾ ਪਿਤਾ ਜੀ ਨੇ ਗੁਰਦੁਆਰਾ ਸੋਚੋਆ ਸਾਹਿਬ, ਜੋ ਉੱਥੇ ਗੁਰੂ ਨਾਨਕ ਦੇਵ ਜੀ ਦਾ ਰੋਹਤਾਸ ਵਿੱਚ ਅਸਥਾਨ ਹੈ, ਉੱਥੇ ਅਰਦਾਸ ਕੀਤੀ ਸੀ ਕਿ ਸਤਿਗੁਰੂ ਸਾਨੂੰ ਪੁੱਤਰੀ ਦੇਣਗੇ ਤਾਂ ਅਸੀਂ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਸਤਿਗੁਰਾਂ ਦੀ ਸੇਵਾ ਲਈ ਹਾਜ਼ਰ ਕਰਾਂਗੇ। ਤੋ ਇਸ ਬੱਚੀ ਦਾ ਜਨਮ ਹੋਇਆ ਤਾਂ ਸਾਰੀ ਭਾਵਨਾ ਸੰਗਤ ਦੀ ਬਣ ਗਈ ਕਿ ਸਤਿਗੁਰਾਂ ਦੇ ਘਰ ਜਾਣੇ ਹਨ, ਸਾਰਿਆਂ ਦੇ ਮਾਤਾ ਜੀ ਹਨ। ਜਦੋਂ ਸਤਿਗੁਰੂ ਖਾਲਸਾ ਪੰਥ ਸਾਜ ਕੇ ਉਸ ਤੋਂ ਕੋਈ 2-3 ਸਾਲ ਬਾਅਦ ਸੰਨ 1702 ਦੇ ਵਿੱਚ ਮਾਤਾ ਜੀ ਆਏ ਨੇ ਗੁਰੂ ਘਰ ਵਿੱਚ। ਅੱਜ ਕੱਲ੍ਹ ਕਈ ਪ੍ਰਚਾਰਕਾਂ ਨੇ ਆਪਣੇ ਖਿਆਲਾਂ ਨਾਲ ਹੀ ਪ੍ਰਚਾਰ ਇਤਿਹਾਸ ਨੂੰ ਪੜ੍ਹਦੇ ਨਹੀਂ, ਕਹਿ ਦਿੰਦੇ ਕਿ ਮਾਤਾ ਸਾਹਿਬ ਦੇ ਪਤਾਸੇ ਪਾਏ ਖੰਡ ਬਾਟੇ ਵਿੱਚ। ਮਾਤਾ ਜੀ ਉਦੋਂ ਆਏ ਵੀ ਨਹੀਂ ਸਨ ਗੁਰੂ ਘਰ ਵਿੱਚ, ਪਤਾਸੇ ਮਾਤਾ ਜੀ ਤੋਂ ਜੀ ਨੇ ਪਾਏ ਹਨ, ਵੱਡੇ ਮਾਤਾ ਜੀ। ਅਤੇ ਮਾਤਾ ਜੀ ਤਾਂ 3 ਸਾਲ ਬਾਅਦ ਗੁਰੂ ਘਰ 'ਚ ਆਏ ਮਾਤਾ ਸਾਹਿਬ ਦੇ ਮਾਂ ਜੀ 1702 ਦੇ ਵਿੱਚ। ਸੋ ਉਹ ਵਿਚਾਰ ਮਾਤਾ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਸ ਵੇਲੇ ਆਏ ਸਨ ਜਦੋਂ ਸਾਧੂ ਨੇ ਬਚਨ ਕੀਤਾ ਵੀ ਅਸੀਂ ਤਾਂ ਹੁਣ ਕ੍ਰਿਸ਼ਨ ਦਾ ਤਿਆਗ ਕਰ ਦਿੱਤਾ, ਪਰ ਸੰਗਤਾਂ ਦੀ ਭਾਵਨਾ ਸੀ ਕਿ ਮਹਾਰਾਜ ਆਪ ਜੀ ਸੇਵਾ ਵਿੱਚ ਅੰਗੀਕਾਰ ਕਰੋ। ਮਾਤਾ ਗੁਜਰੀ ਜੀ ਨੇ ਸਵੀਕਾਰ ਕਰਕੇ ਇੱਕ ਵਾਰਾ ਡੋਲਾ ਗੁਰੂ ਘਰ ਵਿੱਚ ਮਾਤਾ ਜੀ ਰਹੇ ਹਨ, ਮਾਤਾ ਸਾਹਿਬ ਦੇਵਾਂ ਜੀ, ਕਿਉਂਕਿ ਆਦਿ ਸ਼ਕਤੀ ਦਾ ਹੀ ਰੂਪ ਸਨ ਇਹ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲੈਣ ਧਿਆਏ, ਜਿਹੜੀ ਅਕਾਲ ਪੁਰਖ ਦੀ ਸ਼ਕਤੀ ਹੈ ਸ੍ਰਿਸ਼ਟੀ ਨੂੰ ਸਿਰਜਣਾ ਕਰਨ ਵਾਸਤੇ, ਉਸ ਆਦਿ ਭਵਾਨੀ ਈਸ਼ਵਰੀ ਮਾਇਆ ਜਾਂ ਗੁਰੂ ਨਾਮ, ਇਹਨੂੰ ਬਿਨ ਸਰੇ ਨਾ ਏਕ ਸ਼ਿਨ ਪੂਰਨ ਹੋਤ ਨਾ ਕਾਮ। ਅੱਜ ਕੱਲ੍ਹ ਕਈ ਲੋਕ ਧਰਮ ਭੁਲੇਖੇ 'ਚ ਪਏ ਹੋਏ ਨੇ ਕਿ ਦੇਵੀ ਨੂੰ ਭਗਵਤੀ ਕਿਹਾ। ਸਤਸੰਗ ਜੀ, ਉਹ ਅਕਾਲ ਪੁਰਖ ਦੀ ਪਾਵਰ, ਉਹ ਸ਼ਕਤੀ ਜਿਸ ਨੇ ਸੰਸਾਰ ਪੈਦਾ ਕੀਤਾ, ਕਿਉਂਕਿ ਬਿਨਾਂ ਪਾਵਰ ਦੇ ਕੋਈ ਪਾਵਰਫੁੱਲ ਨਹੀਂ ਹੁੰਦਾ, ਬਿਨਾਂ ਤਾਕਤ ਦੇ ਕੋਈ ਤਾਕਤਵਰ ਨਹੀਂ ਹੁੰਦਾ, ਬਿਨਾਂ ਬਲ ਦੇ ਕੋਈ ਬਲਵਾਨ ਨਹੀਂ ਹੁੰਦਾ। ਸ਼ਕਤੀ ਨਾਲ ਹੀ ਸ਼ਕਤਾ ਹੈ। ਅਕਾਲ ਪੁਰਖ ਦੀ ਸ਼ਕਤੀ ਨਾ ਹੋਵੇ ਤਾਂ ਅਕਾਲ ਪੁਰਖ ਨੂੰ ਕੌਣ ਮੰਨੇ? ਇਸ ਸ਼ਬਦ ਵਿੱਚ ਵੀ ਆਇਆ ਨਾ, ਤਿਸ 'ਤੇ ਤੁਝਾ ਡਰਾਵਾਂ ਹੋਵੇ, ਡਾਢੇ ਤੋਂ ਡਰ ਲੱਗਦਾ। ਉਹ ਪਰਮੇਸ਼ੁਰ ਬੇਅੰਤ ਸ਼ਕਤੀ ਵਾਲਾ ਹੈ, ਡਾਢਾ ਹੈ, ਪਿਆਰ ਵੀ ਕਰਦਾ ਹੈ ਅਤੇ ਸੰਸਾਰ ਨੂੰ ਪੈਦਾ ਵੀ ਕਰਦਾ ਹੈ, ਭੋਜਨ ਵੀ ਦਿੰਦਾ, ਵਿਨਾਸ਼ ਵੀ ਕਰਦਾ, ਸਾਰੇ ਕੰਮ ਉਹਦੇ ਹੱਥ ਵਿੱਚ। ਉਹਦੀ ਸ਼ਕਤੀ ਜੋ ਹੈ ਮਾਤਾ ਸਾਹਿਬ ਦੇਵਾਂ ਦੇ ਰੂਪ ਵਿੱਚ ਇਸ ਸੰਸਾਰ ਵਿੱਚ ਮਾਤਾ ਜੀ ਪ੍ਰਗਟ ਹੋਏ ਸਨ। ਗੁਰੂ ਘਰ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਤਿਕਾਰ, ਇਸ ਕਰਕੇ ਜਦੋਂ ਮਾਤਾ ਜੀ ਨੇ ਫੁਰਨਾ ਕੀਤਾ ਕਿ ਮੇਰੇ ਵੀ ਕੋਈ ਅੰਸ ਵੰਸ ਸੰਤਾਨ ਹੁੰਦੀ, ਸਤਿਗੁਰਾਂ ਨੇ ਕਿਹਾ ਖਾਲਸਾ ਤੁਹਾਡੀ ਚੋਲੀ 'ਚ ਪਾਇਆ, ਤੁਹਾਡਾ ਖਾਲਸਾ ਪੁੱਤਰ ਹੋਏਗਾ। ਸਤਿਗੁਰੂ ਜੀ ਅਨੰਦਪੁਰ ਸਾਹਿਬ ਜਦੋਂ ਛੱਡਿਆ, ਉਦੋਂ ਮਾਤਾ ਸੁੰਦਰੀ ਅਤੇ ਮਾਤਾ ਸਾਹਿਬ ਦੇਵਾਂ ਜੀ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਅਤੇ ਭਾਈ ਬਾਬਾ ਦੀਪ ਸਿੰਘ ਜੀ ਦਿੱਲੀ ਦੇ ਸਿੰਘਾਂ ਨਾਲ ਦਿੱਲੀ ਭੇਜਿਆ ਸੀ। ਜਦੋਂ ਦਮਦਮੇ ਸਾਹਿਬ ਮਾਤਾ ਕਲਗੀਧਰ ਪਿਤਾ ਜੀ ਆਏ, ਉਸ ਵੇਲੇ ਮਾਤਾ ਜੀ ਹੋਈ ਦਮਦਮੇ ਸਾਹਿਬ ਆਈਆਂ। ਇੱਥੋਂ ਫਿਰ ਸਤਿਗੁਰਾਂ ਦੇ ਨਾਲ ਹੀ ਰਾਜਸਥਾਨ ਵੱਲੋਂ ਹੁੰਦੇ ਹੋਏ ਦਿੱਲੀ ਆਏ। ਦਿੱਲੀ ਤੋਂ ਫਿਰ ਵਾਪਸ ਜਦੋਂ ਹਜ਼ੂਰ ਸਾਹਿਬ ਨੂੰ ਮਾਤਾ ਚਾਲਾ ਮਾਰਿਆ, ਉਦੋਂ ਫਿਰ ਮਾਤਾ ਜੀ ਹੋਈ ਮਾਤਾ ਸੁੰਦਰੀ ਜੀ ਦਾ ਦਿੱਲੀ ਠਹਿਰ ਗਏ। ਉਹਨਾਂ ਨੂੰ ਉੱਥੇ ਮਹਾਰਾਜ ਨੇ ਜ਼ਿੰਮੇਵਾਰੀ ਦਿੱਤੀ ਅਤੇ ਮਾਤਾ ਸਾਹਿਬ ਦੇਵਾਂ ਜੀ ਨਾਲ ਸਤਿਗੁਰਾਂ ਦੇ ਹਜ਼ੂਰ ਸਾਹਿਬ ਗਏ, ਕਿਉਂਕਿ ਉਹਨਾਂ ਦਾ ਪਰਣ ਸੀ ਕਿ ਮੈਂ ਮਹਾਰਾਜ ਦੇ ਦਰਸ਼ਨਾਂ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ। ਤਾਂ ਜਦੋਂ ਹਜ਼ੂਰ ਸਾਹਿਬ ਸਤਿਗੁਰੂ ਜੀ ਨੇ ਜਾ ਕੇ ਹੀਰਾ ਘਾਟ ਵਿਖੇ ਪੜਾਂ ਕੀਤਾ ਬਾਦਸ਼ਾਹ ਦੇ ਨਾਲ, ਉਹਦੇ ਲਾਗੇ ਹੀ ਮਾਤਾ ਜੀ ਦਾ ਸਤਿਯੁਗੀ ਤਪ ਸਥਾਨ ਸੀ, ਮਾਤਾ ਜੀ ਨੇ ਉੱਥੇ ਸਥਾਨ ਕੀਤਾ। ਦਸਵੇਂ ਪਾਤਸ਼ਾਹ ਸਿੰਘਾਂ ਨੂੰ ਦਸਵੇਂ ਪਾਤਸ਼ਾਹ ਆਪਣੀ ਬਾਣੀ ਦੀ ਕਥਾ ਸੁਣਾਇਆ ਕਰਦੇ ਸਨ। ਦਸਵੇਂ ਗ੍ਰੰਥ ਸਾਹਿਬ ਜੀ ਦੀ ਕਥਾ ਹੀਰਾ ਘਾਟ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੀ ਕਥਾ ਦਮਦਮੇ ਸਾਹਿਬ ਹੋਈ ਹੈ, ਅਤੇ ਦਸਵੇਂ ਦੀ ਕਥਾ ਹੀਰਾ ਘਾਟ ਗੋਦਾਵਰੀ ਦੇ ਕੰਢੇ 'ਤੇ ਭਾਈ ਦਇਆ ਸਿੰਘ ਸਾਹਿਬ ਬੇਨਤੀ ਕੀਤੀ, ਸਤਿਗੁਰਾਂ ਨੇ ਕਥਾ ਸੁਣਾਈ। ਉਹ ਸਾਰੀ ਕਥਾ ਉੱਥੇ ਖਾਲਸੇ ਨੇ ਸੁਣੀ। ਸਤਿਗੁਰੂ ਪ੍ਰਸ਼ਾਦਾ ਸ਼ਰਨ ਮਾਤਾ ਜੀ ਕੋਲ ਉੱਥੇ ਦੇਵਾਂ ਦਾ ਤੰਬੂ ਲੱਗਾ ਹੋਇਆ ਸੀ, ਸਥਾਨ ਵੱਖਰਾ ਬਣਿਆ ਹੋਇਆ ਸੀ, ਉੱਥੇ ਲੰਗਰ ਛਕਿਆ ਕਰਦੇ, ਪ੍ਰਸ਼ਾਦਾ ਛਕਿਆ ਕਰਦੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਦਾ ਤਪ ਸਥਾਨ ਹੈ। ਹਜ਼ੂਰ ਸਾਹਿਬ ਬ੍ਰਹਮ ਗਿਆਨੀ ਬਾਬਾ ਅਮਰ ਸਿੰਘ ਜੀ ਨਿਹੰਗ ਸਿੰਘ ਜੀ ਨੇ 1918 ਦੇ ਵਿੱਚ ਜਦੋਂ ਉੱਥੇ ਜਾ ਕੇ ਦਰਸ਼ਨ ਕੀਤੇ ਸਨ ਤਾਂ ਕੇਵਲ ਇੱਕ ਥੜਾ ਹੀ ਹੁੰਦਾ ਸੀ, ਉਹਦੀ ਫਿਰ ਬਾਬਾ ਜੀ ਨੇ ਸਾਰਾ ਜੀਵਨ ਲਾ ਕੇ ਸੇਵਾ ਕਰਾਈ। ਮਹਾਂਪੁਰਸ਼ਾਂ ਨੇ ਅੱਜ ਬਹੁਤ ਵੱਡਾ ਸਥਾਨ ਮਾਤਾ ਜੀ ਦਾ ਹਜ਼ੂਰ ਸਾਹਿਬ ਬਣਿਆ ਹੋਇਆ। ਸੱਚਖੰਡ ਗਮਨ ਤੋਂ ਪਹਿਲਾਂ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਵਚਨ ਕੀਤਾ ਕਿ ਤੁਸੀਂ ਹੁਣ ਦਿੱਲੀ ਸੁੰਦਰੀ ਜੀ ਦੇ ਕੋਲ ਚਲੇ ਜਾਓ। ਸੋ ਆਪਣੇ ਕਮਰ ਕਸੇ ਦੇ ਸ਼ਸਤਰ, ਵਾਹਿਗੁਰੂ ਵੱਡੇ ਸਤਿਗੁਰਾਂ ਦੇ ਸ਼ਸਤਰ ਜਿਹੜੇ ਖਜ਼ਾਨੇ ਵਿੱਚ ਸਨ ਛੇਵੇਂ ਪਾਤਸ਼ਾਹ ਜੀ ਦੇ, ਉਹ ਸਤਿਗੁਰੂ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ ਦਿੱਤੇ ਸਨ, ਕਿਉਂਕਿ ਮਾਤਾ ਜੀ ਕਹਿੰਦੇ ਮੈਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ। ਉਹ ਸ਼ਸਤਰ ਲੈ ਕੇ ਮਾਤਾ ਜੀ ਦਿੱਲੀ ਮਾਤਾ ਸੁੰਦਰੀ ਜੀ ਕੋਲ ਆ ਗਏ। ਅੱਜ ਉਹ ਸ਼ਸਤਰ ਗੁਰਦੁਆਰਾ ਮਾਤਾ ਸੁੰਦਰੀ ਜੀ ਦਾ ਜੋ ਹੈ ਦਿੱਲੀ ਤੁਰਕਮਾਨ ਮਹੱਲੇ ਵਿੱਚ ਉਸ ਸਥਾਨ 'ਤੇ ਸ਼ਸਤਰ ਸੁਭਾਇਮਾਨ ਨੇ, ਉੱਥੇ ਮਾਤਾ ਜੀ ਰਹੇ ਹਨ। ਮਾਤਾ ਜੀ ਦੇ 8 ਹੱਥ ਲਿਖਤ ਹੁਕਮਨਾਮੇ ਵੀ ਮਿਲਦੇ ਹਨ, ਜਿਹੜੇ ਗੁਰੂ ਕਲਗੀਧਰ ਜੀ ਦੇ ਜੋਤੀ ਜੋਤ ਸਮਾਉਣ ਤੋਂ ਲਗਭਗ 26 ਸਾਲ ਬਾਅਦ ਤੱਕ ਮਿਲਦੇ ਹਨ। ਉਸ ਸਥਾਨ 'ਤੇ ਮਾਤਾ ਜੀ ਦਿੱਲੀ ਦੇ ਵਿੱਚ ਮਾਤਾ ਸੁੰਦਰੀ ਜੀ ਦੇ ਨਾਲ ਰਹੇ ਹਨ, ਅਤੇ ਇੱਥੇ ਦਿੱਲੀ ਵਿੱਚ ਆਪ ਜੀ ਨੇ ਸੱਚਖੰਡ ਗਮਨ ਕੀਤਾ ਹੈ। ਗੁਰਦੁਆਰਾ ਬਾਲਾ ਸਾਹਿਬ ਵਿਖੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਗੀਠੇ ਦੇ ਲਾਗੇ ਹੀ ਮਾਤਾ ਸਾਹਿਬ ਦੇਵਾਂ ਜੀ ਦਾ ਅੰਗੀਠਾ ਸਾਹਿਬ ਹੈ, ਨਾਲ ਹੀ ਮਾਤਾ ਸੁੰਦਰੀ ਜੀ ਦਾ ਅੰਗੀਠਾ ਸਾਹਿਬ ਹੈ। ਸੋ ਦੋਵੇਂ ਮਾਤਾਵਾਂ ਦਿੱਲੀ ਵਿੱਚ ਹੀ ਥੋੜ੍ਹੇ ਸਮੇਂ ਲਗਭਗ 1734 ਈਸਵੀ ਤੱਕ ਮਾਤਾ ਜੀ ਦੇ ਹੁਕਮਨਾਮੇ ਮਿਲੇ ਹਨ ਮਾਤਾ ਸੁੰਦਰੀ ਜੀ ਨੂੰ, ਮਾਤਾ ਸਾਹਿਬ ਦੇਵਾਂ ਜੀ ਦੇ। ਅਤੇ ਮਾਤਾ ਸੁੰਦਰੀ ਜੀ ਦਾ ਸਨ 1748 ਤੱਕ ਦਾ ਸਮਾਂ ਇਤਿਹਾਸ 'ਚੋਂ ਮਿਲਦਾ ਹੈ। ਕਿਉਂਕਿ ਮਾਤਾ ਸੁੰਦਰੀ ਜੀ ਬਹੁਤ ਵੱਡੀ ਉਮਰ, ਲਗਭਗ 80-85 ਸਾਲ ਸੰਸਾਰ ਨੂੰ ਦਰਸ਼ਨ ਦਿੱਤੇ, ਪੰਥ ਦੀ ਅਗਵਾਈ ਕੀਤੀ। ਜ਼ਿਆਦਾਤਰ ਮਾਤਾ ਸਾਹਿਬ ਦੇਵਾਂ ਜੀ ਭਜਨ ਬੰਦਗੀ ਰਹਿੰਦੇ ਸਨ ਅਤੇ ਮਾਤਾ ਸੁੰਦਰੀ ਜੀ ਪੰਥ ਦੀ ਅਗਵਾਈ ਕਰਿਆ ਕਰਦੇ ਸਨ। ਉਸ ਵੇਲੇ ਸਿੰਘਾਂ ਨੂੰ ਜੋ ਰਾਜਨੀਤਿਕ ਤੌਰ 'ਤੇ ਜਾਣਕਾਰੀ ਹੁਕਮ ਜੋ ਮਾਤਾ ਜੀ ਕਹਿੰਦੇ ਸੀ ਪੰਥ ਮੰਨਦਾ ਸੀ। ਇਸ ਪ੍ਰਕਾਰ ਨਾਲ ਮਾਤਾ ਜੀ ਹੋਣ ਦੇ ਦਿਹਾੜੇ ਹਨ। ਸਾਰੇ ਮਾਤਾ ਜੀ ਪੂਜਨੀ ਕਰਨ, ਪਰ ਮਾਤਾ ਸਾਹਿਬ ਦੇਵਾਂ ਜੀ ਨੂੰ ਵਾਹ ਹੈ ਖਾਲਸੇ ਦੀ ਮਾਤਾ ਜੀ, ਪੰਥ ਖਾਲਸਾ ਝੋਲੀ ਪਾਇਓ, ਉਹਨਾਂ ਦੀ ਝੋਲੀ 'ਚ ਖਾਲਸਾ ਪੰਥ ਸਦਾ ਹੀ ਅਵਿਨਾਸ਼ੀ ਰਹੇਗਾ। ਦੁਨੀਆਂ 'ਤੇ ਜਿਨ੍ਹਾਂ 'ਚ ਸੰਸਾਰ ਰਹੇਗਾ ਉਹਨਾਂ 'ਚ ਪੰਥ ਖਾਲਸਾ ਮਾਤਾ ਜੀ ਨੂੰ ਯਾਦ ਕਰਦਾ ਰਹੇਗਾ। ਅੱਜ ਸ਼ਾਮ ਦਾ ਦੀਵਾਨ ਵੀ ਆਪਾਂ ਸਜਾਉਣਾ ਹੈ ਮਾਤਾ ਜੀ ਦੇ ਪ੍ਰਥਾਏ। ਅਸੀਂ ਸਹਿਜ ਪਾਠਾਂ ਦੇ ਭੋਗ ਵੀ ਪੈਣੇ ਹਨ। ਸੰਗਤਾਂ ਨੂੰ ਬੇਨਤੀ ਹੈ ਸ਼ਾਮ ਦੇ ਦੀਵਾਨਾਂ 'ਚ ਵੀ ਹਾਜ਼ਰੀ ਭਰੋ। ਭੈਣ ਹਰਵੀਰ ਕੌਰ ਜੀ ਨੇ ਵੀ ਸਹਿਜ ਪਾਠ ਮਾਤਾ ਜੀ ਦੇ ਨਿਮਿਤ ਰੱਖਿਆ ਸਹਿਜ ਭੋਗ ਹੈ, ਸੋ ਆਪਾਂ ਉਹ ਵੀ ਸਲੋਕ ਸੁਣਨੇ ਨੇ। ਪਰ ਗੁਰੂ ਘਰ ਦੀ ਜੋ ਮਰਜ਼ਾਦਾ ਚੱਲ ਰਹੀ ਹੈ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਬਾਣੀ ਦੀ ਕਥਾ ਹੁੰਦੀ ਹੈ, ਸ਼ਾਮ ਨੂੰ ਇਤਿਹਾਸ ਦੀ ਕਥਾ। ਇਸ ਕਰਕੇ ਹੁਣ ਤਾਂ ਸੰਖੇਪ ਵਿੱਚ ਹੀ ਮਾਤਾ ਜੀ ਬਾਰੇ ਕੁਝ ਵਿਚਾਰ ਕੀਤੇ। ਜੇ ਗੁਰੂ ਨੂੰ ਚਾਹਿਆ ਤਾਂ ਸ਼ਾਮ ਦੇ ਦੀਵਾਨ 'ਚ ਕੁਝ ਸਮਾਂ ਦੇਖ ਲਵਾਂਗੇ। ਸੋ ਆਓ ਪਿਆਰ ਨਾਲ ਸਾਰੀ ਸੰਗਤ ਸ਼ਬਦ ਦੀ ਕਥਾ ਸੁਣੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਆਸਾ ਮਹਲਾ ਪੰਜਵਾਂ ਦੋ ਪਦੇ ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਦੋ ਪਦਿਆਂ ਵਾਲਾ ਇਹ ਸ਼ਬਦ ਉਚਾਰਨ ਕਰਦੇ ਹਨ। ਗੁਰਪ੍ਰਸਾਦ ਮੇਰਾ ਮਨ ਵਸਿਆ, ਜੋ ਮੰਗੋ ਸੋ ਪਾਵੋ ਰੇ। ਸਾਹਿਬ ਜੀ ਬਚਨ ਕਰਦੇ ਗੁਰੂ ਦੀ ਪ੍ਰਸੰਨਤਾ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਮੇਰੇ ਮਨ ਵਿੱਚ ਵਸ ਗਿਆ ਹੈ। ਜੋ ਵੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਮੰਗਦੇ ਹਾਂ ਉਹੀ ਪ੍ਰਾਪਤ ਹੁੰਦਾ ਹੈ, ਕਿਉਂਕਿ ਨਾਮ ਦੀ ਜਿਹੜੀ ਬਖਸ਼ਿਸ਼ ਹੈ, ਨਾਮ ਦੀ ਜਿਹੜੀ ਕਲਾ ਹੈ, ਇਹ ਸਾਰੀਆਂ ਰਿਧੀਆਂ ਸਿੱਧੀਆਂ ਖੜੀਆਂ ਕਰ ਦਿੰਦੀ। ਲਿਆ ਰਿਧ ਸਿੱਧ ਨਾਵੇਂ ਕੀ ਦਾਸੀ, ਜੋ ਜੋ ਚਿਤਵੇਂ ਸਾਧ ਜਨ ਸੋ ਰੇਤਾ ਮਾਨ। ਪਹਿਲੀ ਗੱਲ ਤਾਂ ਮਹਾਂਪੁਰਸ਼ਾਂ ਨੂੰ ਕੋਈ ਪੁਰਨਾ ਹੁੰਦਾ ਨਹੀਂ, ਪਰ ਜੇ ਕਿਤੇ ਕੋਈ ਪੁਰਨਾ ਹੋ ਜਾਵੇ, ਉਹ ਭਗਤ ਨਾਮਦੇਵ ਜੀ ਨੇ ਪੁਰਨਾ ਕਰ ਲਿਆ ਵੀ ਘੋੜੀ ਮਿਲ ਜਾਵੇ, ਅਤੇ ਭਗਵਾਨ ਨੇ ਵੇਖਿਆ ਵੀ ਘੋੜੀ ਤਾਂ ਇਹਨੂੰ ਦੇ ਦੀਏ, ਪਰ ਸਾਂਭਣੇ ਕਿਵੇਂ, ਘੋੜੀ ਦੀਆਂ ਕਿੰਨੀਆਂ ਪਰੇਸ਼ਾਨੀਆਂ। ਅਤੇ ਉਹ ਭਗਵਾਨ ਨੇ ਉਹਨਾਂ ਨੂੰ ਕੌਤਕ ਵਿਖਾਉਣ ਵਾਸਤੇ ਉਹ ਮੁਗਲ ਦਾ ਰੂਪ ਧਾਰਨ ਕਰਕੇ ਘੋੜੀ ਲਿਆਂਦੀ, ਘੋੜੀ ਸੂਹ ਹੋਈ, ਨਾਮਦੇਵ ਨੂੰ ਚਿਹਰਾ ਚੁੱਕਣਾ ਪਿਆ ਅਤੇ ਕਹਿੰਦੇ ਬੀਚਲੂ ਨੇ ਅਸੀਂ ਕੀ ਨਹੀਂ, ਉਹ ਨੀਚੇ ਕੋ ਮੰਗੀ ਉੱਪਰ ਕੋ ਦੇਣੀ। ਭਗਤ ਜੀ ਕਹਿੰਦੇ ਚੰਗਾ ਕੀਤਾ, ਮੈਂ ਤਾਂ ਘੋੜੀ ਮੰਗੀ ਸੀ ਘੋੜੀ 'ਤੇ ਚੜ੍ਹਾਂਗੇ, ਭਗਵਾਨ ਨੇ ਉੱਪਰ ਨੂੰ ਫਿਰ ਕਹਿੰਦੇ ਠੀਕ ਕੀਤਾ, ਪਤਾ ਲੱਗ ਗਿਆ ਘੋੜੀ ਦਾ ਸੁੱਖ ਵੀ ਹੁੰਦਾ ਅਤੇ ਦੁੱਖ ਵੀ ਹੁੰਦਾ। ਇਹਦਾ ਪਰਮੇਸ਼ੁਰ ਦੇ ਪਿਆਰਿਆਂ ਨੂੰ ਮਹਾਰਾਜ ਆਪਣੇ ਸਮੇਂ ਸਮੇਂ ਅਨੁਸਾਰ ਗਿਆਨ ਸੋਝੀ ਦਿੰਦੇ ਨੇ, ਤਾਂ ਉਹ ਸੁੱਖ ਵੀ ਸਾਰ ਦਿੰਦੇ ਨੇ, ਪਰ ਉਹ ਮੰਗਦੇ ਨਹੀਂ। ਜੇ ਕੋਈ ਮੰਗਣ ਲਈ ਤਾਂ ਪਰਮੇਸ਼ੁਰ ਦੇਰ ਨਹੀਂ ਕਰਦਾ, ਦੇ ਦਿੰਦਾ। ਜੋ ਮੰਗੋ ਸੋ ਪਾਵਾਂ, ਜੋ ਵੀ ਮੰਗਦਾ ਹਾਂ ਮਹਾਰਾਜ ਦੀ ਕਿਰਪਾ ਨਾਲ ਪਾ ਲੈਂਦਾ, ਪਰਮੇਸ਼ੁਰ ਦੇ ਦਿੰਦਾ। ਨਾਮ ਰੰਗ ਇਹੋ ਮਾਨ ਤ੍ਰਿਪਤਾਨਾ, ਬਹੁਰ ਨਾ ਕਤੂੰ ਧਾਵਾਂ ਰੇ। ਪਰਮੇਸ਼ੁਰ ਦੇ ਨਾਮ ਦੇ ਰੰਗ ਵਿੱਚ, ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਇਹ ਮਨ ਤ੍ਰਿਪਤ ਹੋ ਗਿਆ ਹੈ। ਹੁਣ ਬਾਹਰ ਕਿੱਧਰ ਦੌੜਦਾ ਨਹੀਂ, ਕਿੱਧਰ ਜਾਂਦਾ ਨਹੀਂ, ਨਾਮ ਦੇ ਨਾਲ ਹੀ ਰਚਿਆ ਰਹਿੰਦਾ, ਹੋਰ ਕਿਸੇ ਪਦਾਰਥ ਦੀ ਇੱਛਾ ਹੀ ਨਹੀਂ ਰਹਿੰਦੀ। ਅਮਰਾ ਠਾਕੁਰ ਸਭ ਤੇ ਉੱਚਾ, ਰਹਿਣ ਦਿਨ ਸਤੇ ਸਰਗਾਵਾਂ ਰੇ। ਸਾਡਾ ਵਾਹਿਗੁਰੂ ਪਰਮੇਸ਼ੁਰ ਅਕਾਲ ਪੁਰਖ ਅੰਤਰਜਾਮੀ ਠਾਕੁਰ ਸਾਰਿਆਂ ਤੋਂ ਉੱਚਾ ਹੈ, ਉਹ ਮੇਰਾ ਵਾਹਿਗੁਰੂ ਪਰਮੇਸ਼ੁਰ ਘਾਟ ਘਾਟ ਵਿੱਚ ਵੱਸਦਾ ਹੈ, ਸਾਰਿਆਂ ਦਾ ਹੈ। ਉਹਦਾ ਨਾਮ ਵੱਖਰਾ ਵੱਖਰਾ ਲੋਕਾਂ ਨੇ ਰੱਖਿਆ ਹੋਇਆ, ਕੋਈ ਉਹਨੂੰ ਅੱਲਾਹ ਕਹਿੰਦਾ, ਕੋਈ ਉਹਨੂੰ ਗੋਡ ਕਹਿੰਦਾ, ਕੋਈ ਉਹਨੂੰ ਰਾਮ ਕਹਿੰਦਾ, ਕੋਈ ਉਹਨੂੰ ਰਹੀਮ ਕਹਿੰਦਾ, ਕੋਈ ਉਹਨੂੰ ਕਰੀਮ ਕਹਿੰਦਾ, ਕੋਈ ਪਰਵਤਗਾਰ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ। ਉਹਦੇ ਬੇਅੰਤ ਨਾਮ ਹਨ, ਪਰ ਹੈ ਇੱਕੋ ਹੀ ਹੈ ਅਤੇ ਸਭ ਤੋਂ ਉੱਚਾ ਹੈ। ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਮੈਂ ਦਿਨ ਰਾਤ ਗਾਉਂਦਾ ਹਾਂ, ਉਹਦੇ ਸਰੂਪ ਨੂੰ ਜਾਣਨ ਤੋਂ ਬਿਨਾਂ ਲੋਕ ਰੜਦੇ ਰਹਿੰਦੇ ਹਨ। ਆ ਪਿਛਲੇ ਦਿਨ ਇੱਕ ਦਿਨ ਬੜੀ ਹਾਸੇ ਵਾਲੀ ਟੀ ਵੀ 'ਤੇ ਬਹਿਸ ਹੋ ਰਹੀ ਸੀ, एक हिंदू कह रहे सी भगवान रामचंद्र जी के बारे, दूजे पास मुसलमान कह रहे सी अल्लाह के बारे। वो कहता मुसलमान कहता हमारा जो अल्लाह है ना ये सबसे बड़ा है, तुम्हारा रामचंद्र तो अल्लाह ने पैदा किया है। वो टप गया बड़ा गुस्से, जब तू साडे रामचंद्र नहीं है, दोवां भी पता कुछ ही नहीं गल ज्ञान, क्योंकि परमेश्वर के बारे लड़न वाले ज्ञानी नहीं होंगे। अज्ञान रब का ना वरतते अपनी होमें लगे रखते, उन्होंने पता ही नहीं कि जोत अकाल पुरख वाहगुरु जी उसे राम कहते हैं, उसे अल्लाह कहते हैं, उसे करीम कहते हैं, उसे रहीम कहते हैं। पर जिहड़े जानते ने वो नहीं झगड़ते, जिहड़े नहीं जानते वो विवादा च पै जाते। महाराज कहते जो अकाल पुरख परमेश्वर निरंकार वाहगुरु ज्योति स्वरूप है, वो असं जुड़ के दिन रात उसनों गाते हैं। खिन मैं थाप थापन हारा, वो खिन बच ही थाप दिता, खिन बच ही थाप दिता। भिखारी तो राज करावे, राजा तो भिखारी, भिखारी को राज करा दिता, राजे को भीख मंगा दिता। तिस्ते तुझे डरावो रे, हे बंदे मैं तेनों वो तो डरा हाँ, उस तो पै कर, उस तो डर। कुरान शरीफ दे विच सूरत अल बकरा विच लिखा है कि इंसान उस खुदा तो डरो, उस परमात्मा का भय मनो। गुरबाणी भी कहती है भी उसके भाव में रहो, क्योंकि वह परमात्मा जो चाहे कर सकता है, जो चाहे एक खेन दे विच अख फरकण के अंदर अंदर सृष्टि पैदा कर सकता है, अख फरकण के समय अंदर संसार नूं लीन कर सकता है, खत्म कर सकता है। उहदा भय मरना ही पैना। लाओ विश्राम दे के कथन करते ने, जब देखो प्रभ अपना स्वामी। जदों असीं अपने प्रभु जी नूं वेखते हाँ, अकाल पुरख के दर्शन करते हाँ, तो अवरह चीत न पाओ रे। जो अपने स्वामी जी नूं देखते हैं तो फिर होर किसी वल देखण दी सानूं इच्छा नहीं रहिंदी, लोड़ नहीं रहिंदी, क्योंकि अपना परमेश्वर साढ़े अंदर अपनी आत्मा च बैठा होया। उस अपने दे होंदिआं होर कित्थे जाइए, दूजा कोई है नहीं। आखो श्री वाहे, क्योंकि दूजा तां सिवरी है जे कोई होवे, उस एक तो बिना दूजा है ही नहीं, तो चेते की आना। दूजा तो मोह माया ही है, मन का हंकार ही है, दूजा भाव मन का भाव ही है बस। आखो श्री वाहिगुरु, दूजा भाव जिहड़ा होंदा ना बाणी विच, दूजा भाव है कि मन का भाव ही है। दुविधा द्वैत वह हुण खत्म हो गई है, इको ही नजर आउंदा, इको ही नजर आउंदा। नानक दास प्रभ आप पहराया, ब्रह्म भाव मेट लिखावो रे। सच्चे पातशाह महाराज कहते नानक दास प्रभु ने आप पहराया, सरोपा दिता अकाल पुरख ने, हुण सारे भरम भाव मिट गए, ते वाहिगुरु अकाल पुरख के सरूप नूं लख लिया, अथवा उस दे सरूप नूं असी अपने हिरदे विच लिखा लिया। ये पावन वचन गुरु अर्जन साहब जी महाराज ने कृपा की है, मेहर कारण कभी साड़ी अवस्था वो बने जी गुरु साहब जी दस रहे हैं, क्योंकि बाणी पढ़ लें विचार भी लेंगे पर अठे पैर वो लिव नहीं रही जी गुरु साहब कहें। ये माया का जाल ऐसा संसार पिया होया कि जो गुरु घर तो बाहर निकलना उदों ही व्यक्ति खेल जाने, कई बार गुरु घर के अंदर ही साढ़े संसारी ख्याल चलते हैं। महाराज कृपा करना ये शब्द का जोड़ा दसिया हुआ ख्याल है, ये प्रपाट होवे हर वे असंकार के रंग रहिए, जीवन सफला हो जाए, कुरना चुका। वाहेगुरु जी का खालसा, वाहेगुरु जी की।